अत्यः कञ्चन पयो शब्द गुर श्रवणे सुनियो बिखते अमृत होयो नाम सतगुर मुख भणियो लोहो होयो लाल नदर सतगुर जद धारे पाहण माणक करे ज्ञान गुर कहो विचार आठों श्री खंड सतगुर कियो दुख दरिद्र तिनके गए सतगुरु चरण जिन परसिया से पास परेत सुर नर भए सोए सुनंदड़ी मेरा तन मन मौला नाम जपंदड़ी लाली पंद जलंदड़ी मेरा अंदर ठंडा गुर दर्शन देख निहाली सतनाम वाहिगुरु जी आसा महला पंजवा घर में सुख बाहर फुन सूखा हर सिमरत सगल बिनासे दुखा सगल सुख जा तू चित आवै सो नाम जपै जो जन तुद भावै रहाओ तन मन शीतल जप नाम तेरा हर हर जपत ढह दुख डेरा हुकम बूझै सोई परवान साच शब्द जाका निशान गुरपुरे हर नाम दृढ़ाया भनत नानक मेरे मन सुख पाया गुरपुरे हर नाम दृढ़ाया भनत नानक मेरे मन सुख पाया वाहेगुरु जी का खालसा वाहेगुरु जी की फतेह गरीब नवाज अंतरयामी भगत वच्छल करोड़ां ब्रह्मंडां दे मालक जुगो जुग अटल वालीए कुल आलम सरवरे कायनात हजूरे अनवर परम पूजिया पात धन धन सतगुरु साहब श्री गुरु ग्रंथ साहब सतगुर सच्चे पातशाह सतगुरु जी की पावन पवित्र हजूरी का आनंद माण रहे बहुत ही वड्डे भागा वाले सतसंगीओ सतगुरु पातशाह जी ने अपार किरपा कीती है जो आपां नूं गुरु शब्द दी विचार सरवण करन दा सुभाग समा प्राप्त हो रहा है। धन गुरु अर्जन देव सच्चे पातशाह महाराज जी आसा राग दे अंदर बख्शिश कर रहे हैं। सगल सुख जा तू चित आवै सरबत माई भाई कृपा करके पंक्ति मगर मगर पढ़न दी कृपालता करो। सगल सुख जा तू चित आवै सगल सुख ਜਾਂ ਤੂੰ ਚੇਤੇ ਆਵੈ ਜਪੋ ਸਗਲ ਸੂਖ, ਜਾਂ ਤੂੰ ਚੇਤੇ ਆ ਸਗਲ ਸੂਖ, ਜਾਂ ਤੂੰ ਚੇਤੇ ਆ। ਹੇ ਪਰਮੇਸ਼ਰ, ਜੇ ਕਿਧਰੇ ਤੂੰ ਮੇਰੇ ਚਿੱਤ ਦੇ ਵਿੱਚ ਆ ਜਾਵੇਂ ਤਾਂ ਮੈਨੂੰ ਸਭ ਤਰ੍ਹਾਂ ਦੇ ਹੀ ਸੁੱਖ ਹਨ। ਨਾਮ ਅਭਿਆਸ ਦੁਆਰਾ ਹੀ ਤੂੰ ਚਿੱਤ ਦੇ ਵਿੱਚ ਆਉਂਦਾ ਹੈ। ਨਾਮ ਵੀ ਉਹ ਜਪ ਸਕਦਾ ਜਿਹੜਾ ਜਨ ਆਪ ਜੀ ਨੂੰ ਚੰਗਾ ਲੱਗਦਾ ਹੈ। ਸਾਰੇ ਹੀ ਸੁੱਖ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਿੰਨੇ ਕੁ ਸੁੱਖ ਮਿਲਦੇ ਨੇ ਤਾਂ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਵੇਲੇ ਵਾਹਿਗੁਰੂ ਦੀ ਭਗਤੀ ਕਰੀਏ ਇੰਨੇ ਕੁ ਜ਼ਿਆਦੇ ਸੁੱਖ ਮਿਲਦੇ ਨੇ ਬੰਦਾ ਮਿਣ ਨਹੀਂ ਸਕਦਾ। ਸੁੱਖਾਂ ਕੀ ਮਿੱਤ ਕਿਆ ਗਣੀ ਜਾਂ ਸਿਮਰੀ ਗੋਬਿੰਦ, ਇੰਨੇ ਭਾਰੀ ਸੁੱਖ ਮਿਲਦੇ ਨੇ। ਅਥਵਾ ਜਿਸ ਸਿਮਰਤ ਸੁੱਖ ਹੋਏ ਘਣਾ ਦੁੱਖ ਦਰਦ ਨ ਮੁੱਲੇ ਹੋਏ, ਇਹ ਵੀ ਬਚਨ ਕੀਤੇ ਨੇ ਕਿ ਜਿਹਦਾ ਸਿਮਰਨ ਕਰਨ ਦੇ ਨਾਲ ਘਣਾ ਸੁੱਖ ਮਿਲਦਾ। ਘਣਾ ਦਾ ਮਤਲਬ ਇੰਨਾ ਸੰਘਣਾ ਸੁੱਖ ਜਿਹਦੇ ਵਿੱਚ ਦੁੱਖਾਂ ਨੂੰ ਜਗ੍ਹਾ ਹੀ ਨਹੀਂ। ਐਸੇ ਵੀ ਬਚਨ ਆਉਂਦੇ ਹਨ, ਹੁਣ ਦੁੱਖਾ ਨਾ ਹੀ ਜਾਏ, ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਹਾਵੀ ਸਰਬ ਸੁੱਖ, ਹੁਣ ਦੁੱਖਾ ਨਾ ਹੀ ਜਾਏ। ਦੁੱਖਾਂ ਨੂੰ ਵਿੱਚ ਸਮਾਉਣ ਵਾਸਤੇ ਜਗ੍ਹਾ ਹੀ। ਗੁਰਮੁਖ ਪਿਆਰੇ ਰਾਗੀ ਸਿੰਘ ਆਪਾਂ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ। ਕਈ ਵਿੱਚ ਪ੍ਰੇਮੀ ਪਾਠ ਕਰ ਲੱਗਿਆਂ ਦੇਈ ਪਾਠ ਕਰ ਦਿੰਦੇ ਨੇ ਵੀ ਔਖੀ ਘੜੀ ਨਾ ਦੇਖਣ ਦੇਈ, ਇਹ ਇੱਕ ਤਰ੍ਹਾਂ ਦੀ ਅਰਦਾਸ ਹੋ ਜਾਂਦੀ, ਮਹਾਰਾਜ ਮੈਨੂੰ ਔਖੀ ਘੜੀ ਵੇਖਣ ਨਾ ਦਵੀ ਜੇ ਦੇਈ ਪਾਠ ਕਰੀਏ। ਪਰ ਬਿੰਦੀ ਇੱਥੇ ਲੱਗੀ ਨਹੀਂ ਹੈ, ਉਚਾਰਨ ਵਿੱਚ ਵੀ ਬਿੰਦੀ ਲਾਵਾਂਗੇ ਤੇ ਅਰਥ ਦਾ ਅਨਰਥ ਹੋ ਜਾਵੇਗਾ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਅਵਸਥਾ ਹੈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰਸਿੱਖਾਂ ਦੀ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ। ਔਖੀ ਘੜੀ ਨਾ ਦੇਖਣ ਦੇਈ, ਭਾਵ ਅਰਥੇ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਔਖੀ ਘੜੀ ਕਦੀ ਵੇਖਣ ਹੀ ਨਹੀਂ ਦਿੱਤੀ। ਸੁੱਖ ਹੋਰ ਗੱਲ ਹੈ, ਸੁਖੀ ਹੋਰ ਗੱਲ ਹੈ। ਕਈ ਵਾਰ ਬੰਦੇ ਕੋਲ ਸੁੱਖ ਬਹੁਤ ਜ਼ਿਆਦਾ ਹੁੰਦੇ ਨੇ ਪਰ ਉਹ ਸੁਖੀ ਨਹੀਂ ਹੁੰਦਾ, ਪਰ ਰੱਬ ਦੇ ਪਿਆਰਿਆਂ ਕੋਲ ਕਈ ਵਾਰ ਦੁੱਖ ਬਹੁਤ ਜ਼ਿਆਦਾ ਹੁੰਦੇ ਨੇ ਪਰ ਉਹ ਦੁਖੀ ਨਹੀਂ ਹੁੰਦੇ। ਜਿਸ ਵੇਲੇ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਧਰੇ ਦੁੱਖ ਵੀ ਆਉਂਦੇ ਨੇ ਕਹਿੰਦੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਸਵਾਲ ਪੈਦਾ ਹੁੰਦਾ ਵੀ ਅਸੀਂ ਕਦੀ ਸੁਖੀ ਹੁੰਦੇ ਹਾਂ ਕਦੀ ਦੁਖੀ ਹੁੰਦੇ ਹਾਂ, ਇਹਦਾ ਕਾਰਨ ਕੀ ਹੈ, ਅਸੀਂ ਕਿਉਂ ਦੁਖੀ ਹੋ ਰਹੇ ਹਾਂ? ਤਾਂ ਭਗਤ ਰਵਿਦਾਸ ਜੀ ਨੇ ਉੱਥੇ ਜ਼ਿਕਰ ਕੀਤਾ ਵੀ ਜਿਸ ਤਰ੍ਹਾਂ ਇੱਕ ਰਾਜਾ ਹੈ ਉਹ ਸੰਘਾਸਨ ਤੇ ਬੈਠਾ, ਬੈਠੇ ਬੈਠੇ ਨੂੰ ਉਹਨੂੰ ਨੀਂਦ ਆ ਗਈ, ਉਹ ਆਪਣੇ ਮੂਲ ਦੇ ਨਾਲੋਂ ਟੁੱਟ ਗਿਆ, ਆਪਣੇ ਰਾਜ ਦੇ ਨਾਲੋਂ ਟੁੱਟ ਗਿਆ। ਸੁਪਨੇ ਦੇ ਵਿੱਚ ਉਹਦਾ ਜਨਮ ਭਿਖਾਰੀਆਂ ਦੇ ਘਰ ਵਿੱਚ ਹੁੰਦਾ, ਭਿਖਾਰੀਆਂ ਦੇ ਘਰ ਵਿੱਚ ਹੀ ਉਹ ਜਵਾਨ ਹੁੰਦਾ, ਜਦੋਂ ਭਿੱਖਿਆ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ, ਕਦੀ ਰੋਟੀ ਮਿਲ ਗਈ ਕਦੀ ਨਾ ਮਿਲ ਗਈ। ਉਹ ਜਿਹੜੇ ਸੰਘਾਸਣ ਤੇ ਬੈਠਾ, ਸੰਘਾਸਣ ਵੀ ਸੋਨੇ ਦਾ ਹੈ, ਉਹਦੇ ਅੱਗੇ ਪਹਿਰੇਦਾਰ, ਉਹਦੇ ਅੱਗੇ ਰਸੋਈਏ ਲਾਂਗਰੀ ਹੱਥ ਜੋੜ ਕੇ ਖਲੋਤੇ ਨੇ, ਉਹਦੇ ਕੋਲ ਧਨ ਦੌਲਤ ਵੀ ਬਹੁਤ ਆ, ਉਹਦਾ ਰਾਜ ਭਾਗ ਵੀ ਬੜੇ ਵਿਸਥਾਰ ਵਾਲਾ, ਪਰ ਰਾਜ ਦੇ ਹੁੰਦਿਆਂ ਸੁਣਦਿਆਂ ਉਹ ਦੁਖੀ ਹੈ। ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜ ਦੇ ਹੁੰਦਿਆਂ ਵੀ ਉਹ ਦੁਖੀ ਹੈ। ਇਸੇ ਤਰ੍ਹਾਂ ਜਿਸ ਸਤਿਗੁਰੂ ਜੀ ਦੇ ਕੋਲ ਆਪਾਂ ਬੈਠੇ ਹਾਂ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਇਹ ਸਤਿਗੁਰੂ ਸੁੱਖਾਂ ਦਾ ਸਮੁੰਦਰ ਆ। ਸਤਿਗੁਰੂ ਕੇਵਲ ਕੇਵਲ ਸੁੱਖ ਹੀ ਸੁੱਖ ਹਨ, ਆਨੰਦ ਹੀ ਆਨੰਦ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈ। ਜਿਸ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਸਭ ਤਰ੍ਹਾਂ ਦੇ ਸੁੱਖ ਹੀ ਸੁੱਖ ਹਨ। ਇਹ ਕਿਵੇਂ ਹੋ ਸਕਦਾ ਹੈ ਵੀ ਸ਼ੇਰ ਦੀ ਸ਼ਰਨ ਵਿੱਚ ਆ ਕੇ ਗਿੱਦੜਾਂ ਦਾ ਡਰ ਰਵੇ। ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ। ਕੋਈ ਪ੍ਰੇਮੀ ਨੇ ਪ੍ਰਸ਼ਨ ਕੀਤਾ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਪ੍ਰਚਾਰਕ ਦੇ ਕੋਲ, ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਪਰ ਫਿਰ ਵੀ ਅਸੀਂ ਦੁਖੀ ਬਹੁਤ ਹਾਂ, ਫਿਰ ਵੀ ਸਾਨੂੰ ਬੜਾ ਭਾਰੀ ਦੁੱਖ ਆ। ਪਰ ਅੱਗੋਂ ਜਵਾਬ ਸੁਣ ਕੇ ਮੇਰਾ ਸਗੋਂ ਮਨ ਦੁਖੀ ਹੋ ਗਿਆ ਜਦੋਂ ਉਹਨੇ ਆਖਿਆ ਕੋਈ ਗੱਲ ਨਹੀਂ, ਬਾਣੀ ਪੜ੍ਹਨ ਵਾਲਿਆਂ ਨੂੰ ਦੁੱਖ ਮਿਲਦੇ ਹੀ ਹੁੰਦੇ, ਗੁਰਦੁਆਰੇ ਜਾਣ ਵਾਲੇ ਬੰਦਿਆਂ ਨੂੰ ਦੁੱਖ ਮਿਲਦੇ ਆ, ਅਗਾਂਹ ਜਾ ਕੇ ਸੁੱਖ ਮਿਲਦੇ। ਇਹ ਕਿਸੇ ਹੋਰ ਧਰਮ ਦੀ ਪਰਿਭਾਸ਼ਾ ਤਾਂ ਹੋ ਸਕਦੀ ਹੈ, ਇਹ ਕਿਸੇ ਹੋਰ ਧਰਮ ਦੀ ਗੱਲਬਾਤ ਤਾਂ ਹੋ ਸਕਦੀ ਹੈ। ਜੈਨ ਮਤ ਵਾਲੇ ਤਾਂ ਇਹ ਪੜ੍ਹਾਉਂਦੇ ਨੇ ਵੀ ਅੱਬ ਦੁੱਖ ਫਿਰ ਸੁੱਖ। ਪਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਆਗੈ ਸੁੱਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਪਿਆਰਿਓ, 84 ਲੱਖ ਜੂਨ ਦੇ ਸਰਦਾਰ, ਵਡਿਆਈ ਦਾ ਪ੍ਰਭਤਾ ਦਾ ਬੜਾ ਸੋਹਣਾ ਆਪਾਂ ਨੂੰ ਸੰਘਾਸਣ ਮਿਲਿਆ। ਸਾਰੀਆਂ ਜੂਨਾਂ ਦੇ ਰਾਜੇ ਆ, ਪਰ ਦੁੱਖ ਦਾ ਮੂਲ ਕਾਰਨ ਇਹ ਆ ਵੀ ਸੰਘਾਸਣ ਤੇ ਬੈਠੇ ਬੈਠੇ ਆਪਾਂ ਸੌਂ ਗਏ। ਅੱਖਾਂ ਵਿਚਲੀ ਨੀਂਦ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਵਿੱਚ ਵਿਕਾਰ ਦ੍ਰਿਸ਼ਟੀ, ਜਿਹੜੀ ਅੱਖਾਂ ਦੀ ਨੀਂਦ ਹੈ। ਸ੍ਰਵਣ ਸੋਏ ਸੁਣ ਨਿੰਦ ਵਿਚਾਰ, ਕੰਨਾਂ ਦੀ ਨੀਂਦ, ਇਹ ਹੈ ਜਿਹੜਾ ਨਿੰਦਿਆ ਦਾ ਚਸਕਾ ਹੈ। ਰਸਨਾ ਸੋਈ ਲੋਭ ਮੀਠਾ ਸਾਥ, ਪਦਾਰਥਾਂ ਦਾ ਚਸਕਾ ਜ਼ੁਬਾਨ ਦੇ ਵਿੱਚ ਹੈ। ਮਨ ਸੋਇਆ ਮਾਇਆ ਬਿਸਮਾਦ, ਇੱਕ ਹੁੰਦਾ ਹੈ ਵਿਸਮਾਦ, ਇੱਕ ਹੁੰਦਾ ਬਿਸਮਾਦ। ਬਿਸਮਾਦ ਵਿੱਚ ਤੇ ਵਿਸਮਾਦ ਵਿੱਚ ਫਰਕ ਹੈ। ਜਿਸ ਵੇਲੇ ਕੁਦਰਤ ਦੀਆਂ, ਵਾਹਿਗੁਰੂ ਦੀਆਂ ਬਣਾਈਆਂ ਚੀਜ਼ਾਂ ਵੱਲੇ ਵੇਖ ਕਰਕੇ ਮਨ ਹੈਰਾਨ ਹੁੰਦਾ ਤੇ ਪਰਮੇਸ਼ਰ ਦਾ ਚੇਤਾ ਆਉਂਦਾ, ਉਹਨੂੰ ਕਹਿੰਦੇ ਵਿਸਮਾਦ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ, ਇੱਥੇ ਵਿਸ਼ਰਾਮ ਦੇਣਾ, ਵਿਸਮਾਦ ਨਾਂਗੇ ਫਿਰੇ ਜੰਤ। ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਇਹ ਵਾਹਵੇ ਨਾਲ ਹੈ। ਪਰ ਜਿੱਥੇ ਮਨੁੱਖ ਦੀਆਂ ਬਣਾਈਆਂ ਚੀਜ਼ਾਂ ਵੱਲੇ ਵੇਖ ਕੇ ਹੈਰਾਨ ਹੁੰਦਾ ਹੈ, ਔਰ ਮਨੁੱਖ ਦੇ ਕਰਤਬਾਂ ਨੂੰ ਚੇਤੇ ਕਰ ਕਰਕੇ ਮਨੁੱਖ ਦੇ ਨਾਲ ਹੀ ਜੁੜਦਾ ਹੈ। ਵੇਖੋ ਹਵਾਈ ਜਹਾਜ਼ ਬਣਾ ਤਾਂ ਮਨੁੱਖ ਦੀ ਕਿੱਡੀ ਵੱਡੀ ਕਰਾਮਾਤ, ਵੇਖੋ ਟੈਲੀਫੋਨ ਤੇ ਕਿੱਡੀ ਦੂਰ ਗੱਲਬਾਤ ਹੋ ਜਾਂਦੀ ਹੈ, ਵੇਖੋ ਟੈਲੀਵਿਜ਼ਨ ਦੁਆਰਾ ਅਸੀਂ ਦੂਰ ਦੀਆਂ ਚੀਜ਼ਾਂ ਨੂੰ ਬੜੇ ਨੇੜੇ ਤੋਂ ਤੱਕ ਲੈਂਦੇ ਹਾਂ। ਕਿੱਡੀ ਹੈਰਾਨੀ ਦੀ ਗੱਲ, ਸਾਇੰਸ ਨੇ ਬੜੀ ਭਾਰੀ ਤਰੱਕੀ ਕੀਤੀ ਹੈ, ਕਿਧਰੇ ਚੰਦਰਮਾ ਤੇ ਪਹੁੰਚ ਗਏ ਨੇ, ਕਿਧਰੇ ਮੰਗਲ ਗ੍ਰਹਿ ਤੇ ਆਪਣੇ ਯੰਤਰ ਭੇਜ ਦਿੱਤੇ ਨੇ। ਇਹਨਾਂ ਗੱਲਾਂ ਨੂੰ ਪੜ੍ਹ ਪੜ੍ਹ ਕੇ ਬੰਦਾ ਹੈਰਾਨ ਹੁੰਦਾ, ਇਹਨੂੰ ਕਹਿੰਦੇ ਬੇਸਮਾਦ। ਪਰ ਜੇ ਸੋਚਿਆ ਜਾਵੇ, ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਲੱਖਾਂ ਖੰਡ ਬ੍ਰਹਿਮੰਡ ਬਣਾਏ ਨੇ, ਔਰ ਅਚਰਜ ਬਾਤ ਇਹ ਹੈ ਵੀ ਜੋ ਕੁਝ ਵਾਹਿਗੁਰੂ ਨੇ ਬਣਾਇਆ ਉਹਦੇ ਬਰੋਬਰ ਅੱਜ ਤੱਕ ਨਾ ਕੋਈ ਬਣਾ ਸਕਿਆ ਤੇ ਬਣਾ ਨਾ ਕੋਈ ਬਣਾ ਸਕੇਗਾ। ਪੰਜ ਤੱਤ ਬਣਾ ਦਿੱਤੇ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਕੋਈ ਛੇਵਾਂ ਕਰਿਓ ਜੇ ਕਿਸ ਕੀਤਾ ਹੋਵੇ, ਕਹਿੰਦੇ ਕੋਈ ਛੇਵਾਂ ਤੱਤ ਆਪਣਾ ਬਣਾ ਕੇ ਵਿਖਾ ਦੇ, ਕਦੀ ਨਹੀਂ ਬਣਾ ਸਕੇਗਾ। ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਉਹ ਕੁਦਰਤ ਦੀ ਰਚਨਾ ਵੱਲੇ ਵੇਖ ਕਰਕੇ ਤਾਂ ਤਿਸ ਵੇਲੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਭਾਈ ਵੀਰ ਸਿੰਘ ਜੀ ਨੇ ਜਦੋਂ ਇੱਕ ਖਿੜਿਆ ਹੋਇਆ ਫੁੱਲ ਵੇਖਿਆ ਔਰ ਐਸੇ ਲੋਕਾਂ ਨੂੰ ਵੀ ਵੇਖਿਆ ਜਿਹੜੇ ਖਿੜੇ ਹੋਏ ਫੁੱਲ ਨੂੰ ਤੋੜ ਰਹੇ ਨੇ, ਵੱਖ ਕਰ ਰਹੇ ਨੇ। ਉਸ ਵੇਲੇ ਵਾਹਿਗੁਰੂ ਦੀ ਯਾਦ ਆਈ, ਵਾਹਿਗੁਰੂ ਦੀ ਸਿੱਖੀ ਦੀ ਯਾਦ ਆਈ, ਟਾਣੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਚੱਲ ਕਰ ਆਵਣ ਖਾਲੀ ਇੱਕ ਨਾ ਜਾਈ। ਜੇ ਲੱਖਾਂ ਗਾਹਕ ਚੱਲ ਕੇ ਆ ਗਏ ਇੱਕ ਵੀ ਖਾਲੀ ਨਹੀਂ ਜਾਵੇਗਾ, ਮੈਂ ਸਭਨਾਂ ਨੂੰ ਸੁਗੰਧੀ ਵੰਡਾਂਗਾ, ਪਰ ਜੂੰ ਇੱਕ ਤੋੜ ਕੇ ਲੈ ਗਇਓ, ਪਰ ਜੇ ਤੂੰ ਇੱਕ ਤੋੜ ਕੇ ਲੈ ਗਇਓ, ਇੱਕ ਜੋਗਾ ਰਹਿ ਜਾਸੇ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿ ਕੇ ਉੱਠ ਜਾਈ। ਤੂੰ ਇੱਕ ਜੋਗਾ ਹੀ ਰਹਿ ਜਾਏਗਾ, ਉਹ ਵੀ ਥੋੜੇ ਕੁ ਚਿਰ ਦੀ ਖੇਡ ਆ, ਮੇਰਾ ਰੂਪ ਵੀ ਖਤਮ, ਮੇਰੀ ਮਹਿਕ ਵੀ ਖਤਮ। ਇੱਥੋਂ ਫਿਰ ਭਾਵ ਅਰਥੇ ਨਿਕਲਦੇ ਨੇ, ਸਿੱਖ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਗੰਧੀ ਵੀ ਦਿੱਤੀ ਆ ਤੇ ਰੂਪ ਵੀ ਦਿੱਤਾ ਹੈ। ਬਾਣਾ ਜਿਹੜਾ ਹੈ ਇਹ ਰੂਪ ਆ, ਔਰ ਭਗਤੀ ਜਿਹੜੀ ਹੈ ਸੁਗੰਧੀ ਹੈ। ਸਤਿਗੁਰੂ ਨਾਲ ਜੁੜਿਆ ਰਵੇ, ਲੱਖਾਂ ਇਹਦੇ ਤੋਂ ਵਰੋਸਾ ਜਾਣਗੇ, ਸਤਿਗੁਰੂ ਨਾਲੋਂ ਟੁੱਟ ਕੇ ਦੋਵੇਂ ਚੀਜ਼ਾਂ ਹੀ ਖਤਮ ਹਨ। ਹਮੇਸ਼ਾ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ। ਮਨ ਦੀ ਨੀਂਦ ਇਹ ਹੈ ਵੀ ਮਨ ਸੋਇਆ ਮਾਇਆ ਬਿਸਮਾਦ, ਸੰਘਾਸਣ ਤੇ ਸੁੱਤੇ ਪਏ ਆ, ਔਰ ਇਸ ਕਰਕੇ ਮਹਿਸੂਸ ਹੁੰਦਾ ਵੀ ਅਸੀਂ ਦੁਖੀ ਹਾਂ, ਔਰ ਅਰਦਾਸ ਨਿਕਲਦੀ ਵੀ ਔਖੀ ਘੜੀ ਨਾ ਦੇਖਣ ਦੇਈ। ਪਰ ਦੇਈ ਪਾਠ ਨਹੀਂ, ਇੱਥੇ ਦੇਈ ਹੈ, ਇਹ ਉਹਨਾਂ ਦੀ ਬਾਤ ਆ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਵੀ ਉਹਨਾਂ ਦੀ ਗੱਲ ਆ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ। ਇੱਕ ਮਹਾਤਮਾ ਕੋਲ, ਸੰਤ ਕੋਲ ਇੱਕ ਚੇਲਾ ਆ ਗਿਆ। ਮਹਾਂਪੁਰਸ਼ੋ, ਜਿਹੜੇ ਕੰਮ ਨੂੰ ਜਾਂਦਾ ਆ ਕਾਮਯਾਬੀ ਨਹੀਂ ਮਿਲਦੀ, ਮਨ ਬੜਾ ਦੁਖੀ ਰਹਿੰਦਾ ਆ, ਹਮੇਸ਼ਾ ਢਹਿੰਦੀ ਕਲਾ ਵਾਲੀ ਗੱਲ ਕਰਨੀ। ਉਹਨਾਂ ਜੁਗਤੀ ਵਰਤਾਈ, ਉਹ ਕਹਿੰਦੇ ਭਾਈ ਅਗਾਂਹ ਨੂੰ ਹੁਣ ਚੇਤਾ ਰੱਖੀ, ਜਦੋਂ ਜਾਣਾ ਕਿਸੇ ਕੰਮ ਸਾਨੂੰ ਦੱਸ ਕੇ ਜਾਈ। ਅਸੀਂ ਇੱਕ ਸਿੱਕਾ ਆ ਸਾਡੇ ਕੋਲ, ਉੱਪਰ ਸੁੱਟਾਂਗੇ, ਜੇ ਤਾਂ ਸਿੱਕੇ ਤੇ ਰਾਜੇ ਦੀ ਫੋਟੋ ਆ ਗਈ ਫਿਰ ਤੇਰਾ ਕੰਮ ਹੋ ਜਾਏਗਾ, ਜੇ ਸਾਫ ਬੰਨਾ ਆ ਗਿਆ ਕੰਮ ਨਹੀਂ ਹੋਣਾ। ਉਹ ਜਦੋਂ ਵੀ ਜਾਵੇ ਪੁੱਛ ਕੇ ਜਾਇਆ ਕਰੇ, ਮਹਾਂਪੁਰਸ਼ ਸਿੱਕਾ ਉੱਪਰ ਸੁੱਟਣ, ਰਾਜੇ ਦੀ ਫੋਟੋ ਆ ਜਾਏ। ਕੁਦਰਤੀ ਜਿਸ ਵੇਲੇ ਮਨ ਦੇ ਵਿੱਚ ਤਸੱਲੀ ਵੱਧ ਜਾਵੇ, ਜਿਹੜੇ ਕਾਰਜ ਨੂੰ ਤੁਰ ਪਈਏ ਕਾਮਯਾਬੀਆਂ ਮਿਲ ਹੀ ਜਾਂਦੀਆਂ। ਦੋ ਚਾਰ ਵਾਰਾਂ ਉਹਨੇ ਵੇਖਿਆ, ਪਰ ਹੈਰਾਨ ਵੀ ਹਰ ਵਾਰਾਂ ਰਾਜੇ ਦੀ ਫੋਟੋ ਹੀ ਆਉਂਦੀ ਹੈ। ਕਹਿੰਦਾ ਜੀ ਇਹ ਸਮਝ ਨਹੀਂ ਆਈ, ਸਾਫ ਬੰਨਾ ਨਹੀਂ ਕਦੀ ਆਇਆ, ਹਰ ਵਾਰ ਰਾਜੇ ਦੀ ਫੋਟੋ ਹੀ ਆਉਂਦੀ ਹੈ। ਮਹਾਂਪੁਰਸ਼ਾਂ ਨੇ ਫਿਰ ਵਿਖਾਇਆ, ਕਹਿੰਦੇ ਤੇਰੇ ਵਾਸਤੇ ਸਪੈਸ਼ਲ ਸਿੱਕਾ ਤਿਆਰ ਕੀਤਾ, ਇਹਦਾ ਸਾਫ ਬੰਨਾ ਹੈਗਾ ਹੀ ਨਹੀਂ, ਦੋਵੇਂ ਪਾਸੇ ਰਾਜੇ ਦੀ ਫੋਟੋ, ਇਹ ਸਪੈਸ਼ਲ ਤੇਰੇ ਵਾਸਤੇ, ਤੇਰਾ ਮਨ ਚੜ੍ਹਦੀ ਕਲਾ ਵਿੱਚ ਕਰਨ ਵਾਸਤੇ। ਕਹਿਣ ਦਾ ਭਾਵ ਕੀ, ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਆਪਾਂ ਨੂੰ ਸਿੱਖੀ ਦੀ ਦਾਤ ਦਿੱਤੀ ਹੈ, ਇਹਦੇ ਦੋਵੇਂ ਪਾਸੇ ਚੜ੍ਹਦੀ ਕਲਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਆਪਾਂ ਨੂੰ ਮਹਿਸੂਸ ਹੁੰਦੇ ਨੇ ਵੀ ਆ ਦੁੱਖ ਆ, ਆਪਾਂ ਨੂੰ ਮਹਿਸੂਸ ਹੁੰਦਾ ਵੀ ਆ ਸੁੱਖ ਆ, ਪਰ ਹਜ਼ੂਰ ਕਹਿੰਦੇ ਨੇ ਜਿਸ ਵੇਲੇ ਤੂੰ ਜਾਗ ਪਵੇਂਗਾ, ਗੁਰੂ ਕੀ ਸੰਗਤ ਕਰੀਏ, ਸਤਿਗੁਰ ਜਾਗ ਜਗਾਏ ਦਾ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਫਿਰ ਇੱਕ ਦਿਨ ਸਾਡੀ ਵੀ ਅਵਸਥਾ ਬਣ ਜਾਵੇਗੀ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਮੈਂ ਜ਼ਿੰਦਗੀ ਚ ਕਦੀ ਗੁਰੂ ਸਾਹਿਬ ਕਹਿੰਦੇ ਔਖਾ ਹੋਇਆ ਹੀ ਨਹੀਂ। ਆਪਣੇ ਜਨ ਨੂੰ ਹੱਥ ਦੇ ਕਰਕੇ ਰੱਖਿਆ, ਸਵਾਸ ਸਵਾਸ ਪ੍ਰਤਪਾਲਣਾ ਕੀਤੀ, ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਚਿੱਤ ਜੂ ਵਾਹਿਗੁਰੂ ਵਿੱਚ ਜੁੜਿਆ ਪਿਆ ਹੈ, ਸਗਲ ਸੂਖ ਜਾਂ ਤੂੰ ਚਿੱਤ ਆਵੇ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਘਰ ਮੈਂ ਸੂਖ ਬਾਹਰ ਫੁਨ ਸੂਖਾ, ਹਰ ਸਿਮਰਤ ਸਗਲ ਬਿਨਾਸੇ ਦੁੱਖਾ। ਕਈ ਬੰਦੇ ਕਹਿਣਗੇ ਮੈਂ ਘਰੇ ਬੜਾ ਸ਼ਾਂਤ ਰਹਿੰਦਾ, ਬਾਹਰ ਦੁਖੀ ਹੁੰਦਾ। ਕਈ ਕਹਿੰਦੇ ਬਾਹਰ ਜਾ ਕੇ ਦੁਖੀ ਹੁੰਦਾ, ਮੈਂ ਘਰੇ ਬੜਾ ਸੁਖੀ ਰਹਿੰਦਾ ਆ। ਇਹ ਅਵਸਥਾ ਦੇ ਵਿੱਚ ਨਿਊਨਤਾ ਹੀ ਹੈ, ਘਾਟ ਆ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਸ ਵੇਲੇ ਤੂੰ ਚਿੱਤ ਵਿੱਚ ਆ ਜਾਵੇਂਗਾ, ਘਰ ਦੇ ਵਿੱਚ ਵੀ ਸੁੱਖ ਆ ਤੇ ਬਾਹਰ ਵੀ ਸੁੱਖ ਆ। ਹਿਰਦੇ ਰੂਪੀ ਘਰ ਵਿੱਚ ਵੀ ਸੁੱਖ ਆ ਤੇ ਬਾਹਰ ਵੀ ਸੁੱਖ ਆ। ਮਨ ਕਰਕੇ ਵੀ ਸੁਖੀ ਹੈ ਤੇ ਤਨ ਕਰਕੇ ਵੀ ਸੁਖੀ ਹੈ। ਹਰ ਸਿਮਰਤ ਸਗਲ ਬਿਨਾਸੇ ਦੁੱਖਾ, ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਸਾਰੇ ਦੁੱਖ ਵਿਸ਼ੇਸ਼ ਕਰਕੇ ਖਤਮ ਹੋ ਗਏ। ਸਗਲ ਸੁਖ ਜਾਂ ਤੂੰ ਚਿੱਤ ਆਵੇ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਉਹ ਨਾਮ ਜਪ ਸਕਦਾ ਜਿਹੜਾ ਜਨ ਤੇਰੇ ਮਨ ਨੂੰ ਚੰਗਾ ਲੱਗਦਾ। ਰਹਾਓ ਤਨ ਮਨ ਸੀਤਲ, ਜਪ ਨਾਮ ਤੇਰਾ ਹਰ ਹਰ ਜਪਤ ਢਹਿ ਦੁੱਖ ਡੇਰਾ। ਉਹਨਾਂ ਦਾ ਤਨ ਵੀ ਸੀਤਲ ਹੋ ਜਾਂਦਾ, ਉਹਨਾਂ ਦਾ ਮਨ ਵੀ ਸੀਤਲ ਹੋ ਜਾਂਦਾ। ਹੇ ਪਰਮੇਸ਼ਰ, ਤੇਰਾ ਨਾਮ ਜਪ ਕੇ ਮੇਰਾ ਤਨ ਵੀ ਠੰਡਾ ਹੋ ਗਿਆ, ਮੇਰਾ ਮਨ ਵੀ ਠੰਡਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਦੁੱਖਾਂ ਦਾ ਡੇਰਾ ਹੀ ਅੰਦਰੋਂ ਖਤਮ ਹੋ ਗਿਆ। ਹੁਕਮ ਬੂਝੈ ਸੋਈ ਪਰਵਾਨ, ਸਾਚ ਸ਼ਬਦ ਜਾ ਕਾ ਨਿਸ਼ਾਨ। ਉਹ ਹੁਕਮ ਨੂੰ ਬੁੱਝਣ ਵਾਲੀ ਅਵਸਥਾ ਤੱਕ ਪਹੁੰਚ ਜਾਂਦੇ ਨੇ, ਉਹੋ ਹੀ ਪ੍ਰਵਾਨੀਕ ਹੈ ਜਿਹੜਾ ਹੁਕਮ ਨੂੰ ਬੁੱਝਦਾ ਹੈ। ਪਰ ਕਹਿੰਦੇ ਹੁਕਮ ਨੂੰ ਕਿਹੜਾ ਬੁੱਝਦਾ ਹੈ? ਜਿਹਦੇ ਕੋਲ ਸੱਚੇ ਸ਼ਬਦ ਤੇ ਅਮਲ ਕਰਨ ਦਾ ਨਿਸ਼ਾਨ ਹੈ, ਪਰਵਾਨਾ ਹੈ। ਜਿਹੜਾ ਸੱਚੇ ਸ਼ਬਦ ਨੂੰ ਮੰਨਦਾ, ਸੱਚੇ ਸ਼ਬਦ ਨੂੰ ਮੰਨਣ ਦਾ, ਉਪਦੇਸ਼ ਨੂੰ ਮੰਨਣ ਦਾ ਜਿਨ੍ਹਾਂ ਕੋਲ ਨਿਸ਼ਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਗੁਰਸਿੱਖ ਦਾ ਜੀਵਨ ਹਰੇਕ ਹਾਲਤ ਦੇ ਵਿੱਚ ਕਹਿੰਦੇ ਗੰਨੇ ਵਰਗਾ ਜੀਵਨ ਹੁੰਦਾ ਹੈ। ਜਿਹੜਾ ਗੰਨਾ ਆ, ਇਹ ਜਿਹੜੇ ਲੋਕ ਸ਼ਰਾਬਾਂ ਆਦਿਕ ਪੀਂਦੇ ਨੇ, ਦੋ ਤਰ੍ਹਾਂ ਦੇ ਲੋਕ, ਇੱਕ ਨੂੰ ਆਪਾਂ ਮਨਮੁੱਖ ਕਹਿ ਦਿੰਦੇ, ਇੱਕ ਨੂੰ ਗੁਰਮੁੱਖ ਕਹਿ ਦਿੰਦੇ। ਪਰ ਕਹਿੰਦੇ ਜਿਸ ਵੇਲੇ ਗੰਨਾ ਗੁਰਮੁਖਾਂ ਦੇ ਕੋਲ ਜਾਂਦਾ, ਗੁੜ ਦਾ ਰੂਪ ਧਾਰਨ ਕਰਕੇ ਉਦੋਂ ਮਿਠਾਸ ਦਿੰਦਾ। ਜਿਸ ਵੇਲੇ ਇਹ ਗੰਨਾ ਮਨਮੁੱਖਾਂ ਦੇ ਕੋਲ ਜਾਂਦਾ, ਉਹ ਭਾਵੇਂ ਇਹਦੇ ਤੋਂ ਸ਼ਰਾਬ ਤਿਆਰ ਕਰਦੇ ਨੇ, ਉਹਨਾਂ ਨੂੰ ਵੀ ਇਹ ਸਰੂਰ ਦਿੰਦਾ ਹੈ, ਉਹਨਾਂ 'ਤੇ ਵੀ ਪ੍ਰਭਾਵ ਪਾਉਂਦਾ ਹੈ। ਗੁਰਮੁਖ ਜਿਹਦੇ ਕੋਲ ਚਲੇ ਜਾਵੇਗਾ, ਉਹਨੂੰ ਹੀ ਮਿਠਾਸ ਵੰਡੇਗਾ, ਉਹਨੂੰ ਹੀ ਸੁਖੀ ਕਰ ਦੇਵੇਗਾ। ਆਪ ਤਾਂ ਸੁਖੀ ਹੈਗਾ ਹੀ ਆ, ਦੂਜੇ ਨੂੰ ਹੀ ਕਰ ਦੇਵੇਗਾ। ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ, ਰਸ ਭਰਿਆ ਰਸ ਰੱਖਦਾ, ਬੋਲਣ ਅਣਬੋਲਣ ਅਬਰਿੱਠਾ। ਕਹਿੰਦੇ ਗੰਨੇ ਕੋਲ ਰਸ ਆ, ਗੰਨਾ ਭਾਵੇਂ ਬੋਲਦਾ ਆ ਤਾਂ ਵੀ ਚੰਗਾ ਲੱਗਦਾ ਹੈ, ਜੇ ਨਹੀਂ ਬੋਲਦਾ ਤਾਂ ਵੀ ਚੰਗਾ ਲੱਗਦਾ ਹੈ। ਕਦੀ ਜਿੱਥੇ ਕਮਾ ਦਿਆ ਉਸ ਖੇਤ ਦੇ ਕੋਲ ਦੀ ਆਪਾਂ ਲੰਘੀਏ, ਹਵਾ ਚੱਲਦੀ ਹੋਵੇ ਤੇ ਜਿਹੜੀ ਗੰਨੇ ਦੀ ਖੜ ਖੜ ਦੀ ਆਵਾਜ਼ ਆ, ਉਹ ਵੀ ਮਨ ਨੂੰ ਸੁਹਾਵਣੀ ਲੱਗਦੀ, ਚੰਗੀ ਲੱਗਦੀ, ਕਿਉਂਕਿ ਗੰਨੇ ਕੋਲ ਰਸ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਵੀ ਵੇਖਣ ਨੂੰ ਸੋਹਣਾ ਲੱਗਦਾ, ਕਿਉਂਕਿ ਉਹਦੇ ਕੋਲ ਰਸ ਹੈ। ਰਸ ਭਰਿਆ ਰਸ ਰੱਖਦਾ, ਬੋਲਣ ਅਣਬੋਲਣ ਅਬਰਿੱਠਾ। ਸੁਣਿਆ ਅਣਸੁਣਿਆ ਕਰੇ, ਕਰੇ ਵਿਚਾਰ, ਡਿੱਠਾ ਜਾਂ ਨਾ ਡਿੱਠਾ। ਔਰ ਗੰਨੇ ਦੇ ਕੋਲ ਖਲੋ ਕੇ ਕਿਸੇ ਦੀ ਚੁਗਲੀ ਕਰਦੇ ਹੋ, ਉਹ ਗਾਂ ਵਾਸਤੇ ਅੱਗੇ ਦੀ ਗੱਲ ਅੱਗੇ ਨਹੀਂ ਦੱਸਦਾ ਹੈ, ਉਹ ਸੁਣਿਆ ਵੀ ਅਣਸੁਣਿਆ ਕਰ ਦਿੰਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਸ਼ਬਦ ਸੁਰਤ ਸਾਵਤਾਨ ਹੋਏ ਵਿਣ ਗੁਰ ਸ਼ਬਦ ਨ ਸੁਣੇ ਬੋਲਾ। ਗੁਰਸਿੱਖ ਦਾ ਜੀਵਨ ਔਰ ਗੰਨੇ ਦੇ ਖੇਤ ਵਿੱਚ ਜਿਸ ਵੇਲੇ ਕੋਈ ਵੜ ਜਾਂਦਾ ਉਹਨੂੰ ਲੱਭਣਾ ਮੁਸ਼ਕਲ ਹੋ ਜਾਂਦਾ। ਕਰੇ ਵਿਚਾਰ ਡਿੱਠਾ ਅਣਡਿੱਠਾ, ਇਹ ਗੰਨੇ ਦਾ ਐਸਾ ਜੀਵਨ ਹੈ। ਅੱਖੀਂ ਧੂੜ ਅਟਾਈਆਂ, ਅੱਖੀਂ ਵਿੱਚ ਅੰਗੂਰ ਬਹਿਠਾ। ਜਿਸ ਵੇਲੇ ਗੰਨੇ ਦੀ ਬਿਜਾਈ ਕੀਤੀ ਜਾਂਦੀ ਹੈ ਉਹਦੇ ਟੁਕੜੇ ਕੀਤੇ ਜਾਂਦੇ ਨੇ ਨਿੱਕੇ ਨਿੱਕੇ। ਅੱਖਾਂ ਦੇ ਵਿੱਚ ਜਿਸ ਵੇਲੇ ਧੂੜ ਅੱਟਦੀ ਹੈ, ਧੂੜ ਪ੍ਰਵੇਸ਼ ਹੁੰਦੀ ਹੈ, ਤਾਂ ਤਿਸ ਵੇਲੇ ਉਹਦੀਆਂ ਅੱਖਾਂ ਵਿੱਚੋਂ ਅੰਗੂਰ ਨਿਕਲਦਾ ਹੈ। ਉਸਦੀਆਂ ਅੱਖਾਂ ਦੇ ਵਿੱਚੋਂ ਨਿਕਲਿਆ ਹੋਇਆ ਅੰਗੂਰ ਹੋਰ ਕਈ ਰਸਦਾਇਕ ਗੰਨੇ ਪੈਦਾ ਕਰਦਾ ਹੈ। ਤਾਂਹੀਓ ਸੱਚੇ ਪਾਤਸ਼ਾਹ ਨੇ ਆਖਿਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਖ ਹੈ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਅੱਖੀਂ ਧੂੜ ਅਟਾਈਆਂ, ਅੱਖਾਂ ਵਿੱਚ ਅੰਗੂਰ ਬਹਿਠਾ। ਫਿਰ ਅੱਗੇ ਜਾ ਕਰਕੇ ਜ਼ਿਕਰ ਕਰਦੇ ਨੇ ਕਿ ਜਿਸ ਵੇਲੇ ਇੱਕ ਤੋਂ ਬਾਹਲੇ ਬੂਟ ਹੋਏ, ਸਿਰ ਤਲਵਾਇਓ ਇੱਠੋ ਇੱਠਾ, ਇੱਕ ਤੋਂ ਬਹੁਤੇ ਬੂਟੇ ਹੋ ਜਾਂਦੇ ਨੇ। ਹੁਣ ਉਹਦਾ ਸਿਰ ਥੱਲੇ ਹੈ, ਇਹਦੇ ਪੈਰ ਉੱਪਰ ਵੱਲ ਨੂੰ ਹਨ, ਪਰ ਫਿਰ ਵੀ ਪਿਆਰਾ ਹੀ ਪਿਆਰਾ ਲੱਗਦਾ, ਫਿਰ ਹੀ ਚੰਗਾ ਹੀ ਚੰਗਾ ਲੱਗਦਾ ਹੈ। ਫਿਰ ਖੁੰਡਾ ਅੰਦਰ ਰੱਖ ਕੇ ਟੋਟੇ ਲਾਹੇ ਇੱਤ ਗੁਣ ਮਿੱਠਾ, ਇੰਨੀ ਮਿਠਾਸ ਇਹਦੇ ਵਿੱਚ। ਖੁੰਡਾਂ ਵਿੱਚ ਰੱਖ ਕੇ ਜਿਸ ਵੇਲੇ ਇਹਨੂੰ ਪੀੜਿਆ ਜਾਂਦਾ ਫਿਰ ਵੀ ਇਹ ਮਿਠਾਸ ਹੀ ਦਿੰਦਾ, ਫਿਰ ਹੀ ਮਿਠਾਸ ਹੀ ਦਿੰਦਾ। ਗੁਰਸਿੱਖ ਦੀ ਸੰਗਤ ਕਰਕੇ ਹੋਰ ਬਹੁਤੇ ਗੁਰਸਿੱਖ ਬਣਦੇ ਨੇ। ਗੁਰਸਿੱਖ ਦੇ ਜੀਵਨ ਵਿੱਚ ਮਿਠਾਸ ਹੈ, ਗੁਰਸਿੱਖ ਦੇ ਜੀਵਨ ਵਿੱਚ ਰਸ ਹੈ। ਅਤੇ ਅੱਗੇ ਜਾ ਕਰਕੇ ਜ਼ਿਕਰ ਕਰਦੇ ਨੇ ਵੀ 21 ਹੋਏ ਵਰਤਮਾਨ, ਸਭਾ ਸਿੰਗਾਰ ਬਹੁਤ ਬਹਿਠਾ। ਇਸ ਤਰ੍ਹਾਂ ਬਹੁਤ ਸਾਰਾ ਸਭਾ ਦਾ ਸਿੰਗਾਰ ਬਣਦਾ, ਇਹ 20 ਦੇ ਵਿੱਚ ਵੀ ਵਰਤਦਾ ਤੇ 21 ਵਿੱਚ ਵੀ ਵਰਤਦਾ। ਜਦੋਂ 20 ਦੀ ਗੱਲ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਉਂਦੀ, ਉਹਦਾ ਮਤਲਬ ਹੈ ਸੰਸਾਰ। ਜਦੋਂ 21 ਦੀ ਗੱਲ ਆਉਂਦੀ, ਉਹਦਾ ਮਤਲਬ ਆ ਗੁਰਮੁਖ, ਰੱਬ ਦੇ ਪਿਆਰੇ, ਸਾਧ ਸੰਗਤ। 20 ਤੇ 21 ਅੱਗੇ ਜਾ ਕਰਕੇ ਜ਼ਿਕਰ ਕਰਦੇ ਹਨ, ਮੰਨੇ ਗੰਨੇ ਵਾਂਗ ਸੁਤਿੱਠਾ। ਸੁਤਿੱਠਾ ਦਾ ਮਤਲਬ ਸ੍ਰੇਸ਼ਟ ਉਹ ਆ ਜਿਸ ਦਾ ਜੀਵਨ ਗੰਨੇ ਵਰਗਾ ਹੈ। ਐਸੇ ਗੁਰਮੁਖ ਦੁਰਾਚਾਰੀਆਂ ਦੀ ਸੰਗਤ ਵਿੱਚ ਚਲੇ ਜਾਣ, ਗੁਰੂ ਦੀਆਂ ਕਥਾ ਕਹਾਣੀਆਂ, ਸਤਿਗੁਰੂ ਦੀ ਸਿਫਤ ਸਲਾਹ ਦੇ ਕੇ ਉਹਨਾਂ ਦੇ ਮਨ ਨੂੰ ਵੀ ਸ਼ਾਂਤ ਕਰ ਦਿੰਦੇ ਨੇ। ਉਹ ਵੀ ਕਹਿੰਦੇ ਅੱਜ ਕੋਈ ਅਲੌਕਿਕ ਰਸ ਆਇਆ, ਕੋਈ ਗੁਰਮੁਖ ਸਾਡੇ ਵਿੱਚ ਆ ਕੇ ਬੈਠ ਗਿਆ। ਐਸੇ ਗੁਰਮੁਖ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਵਿਚਰਨ ਤੇ ਉੱਥੇ ਵੀ ਆਨੰਦ ਭਰ ਦਿੰਦੇ ਨੇ। ਐਸੇ ਗੁਰਮੁਖ ਜੇ ਦੁੱਖਾਂ ਦੇ ਵਿੱਚ ਵੀ ਚਲੇ ਜਾਣ ਤੇ ਦੁੱਖਾਂ ਨੂੰ ਵੀ ਸੁੱਖ ਵਿੱਚ ਬਦਲ ਦਿੰਦੇ ਨੇ। ਐਸੇ ਗੁਰਮੁਖ ਜੇ ਸੁੱਖਾਂ ਵਿੱਚ ਜਾ ਕੇ ਬੈਠ ਜਾਣ ਤੇ ਹੋਰ ਬੜਾ ਭਾਰੀ ਵਾਧਾ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਕੋਲ ਗੁਰੂ ਮਹਾਰਾਜ ਦੇ ਸੱਚੇ ਸ਼ਬਦ ਦਾ ਪਰਵਾਨਾ ਹੈ, ਉਹ ਸੁੱਖ ਨੂੰ ਤੇ ਦੁੱਖ ਨੂੰ ਹਰ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਸਮਝਦੇ ਨੇ, ਹਰ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸਮਝਦੇ ਨੇ। ਕਰਤਾਰਪੁਰ ਸਾਹਿਬ ਦੀ ਬਾਤ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਗੁਰਸਿੱਖ ਦੀ ਡਿਊਟੀ ਲਾਈ ਲੰਗਰ ਦੇ ਵਿੱਚ। ਕੋਈ ਪੰਛੀ ਆ ਕਰਕੇ ਲੰਗਰ ਵਿੱਚ ਚੁੰਝ ਮਾਰ ਕੇ ਲੰਗਰ ਨੂੰ ਜੂਠਾ ਨਾ ਕਰੇ, ਤੂੰ ਧਿਆਨ ਰੱਖਣਾ ਹੈ। ਉਹ ਗੁਰਸਿੱਖ ਪਿਆਰਾ ਉੱਥੇ ਲੰਗਰ ਦੇ ਵਿੱਚ ਡਿਊਟੀ ਤਾਂ ਉਹਦੀ ਲੱਗ ਗਈ, ਹੱਥ ਵਿੱਚ ਉਹਨੇ ਗਲੇਲ ਪਕੜ ਲਈ ਕਾਵਾਂ ਆਤਕ ਨੂੰ ਡਰਾਉਣ ਵਾਸਤੇ। ਜਿਸ ਵੇਲੇ ਕਾਂ ਘੜੀ ਮੁੜੀ ਆ ਕਰਕੇ ਆਟੇ ਵਿੱਚ ਚੁੰਝ ਮਾਰਨ ਦਾ ਯਤਨ ਕਰਦਾ, ਉਹਨੇ ਨਿਸ਼ਾਨਾ ਸਿੱਧ ਕੇ ਨਾ ਗਲੇਲ ਚਲਾ ਦਿੱਤੀ ਤੇ ਉਹ ਕਾਂ ਦੀ ਲੱਤ ਤੇ ਵੱਜੀ, ਕਾਂ ਲੰਗਾ ਹੋ ਗਿਆ। ਜਿਸ ਵੇਲੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਤੱਕਿਆ ਤੇ ਹਜ਼ੂਰ ਨੇ ਬਚਨ ਕੀਤੇ, ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਤੱਕ
ਕਾਂ ਦੀ ਲੱਤ ਤੋੜਨ ਵਾਲਾ ਨਰਕ ਚ ਨਹੀਂ ਪੈਂਦਾ ਉਹਨਾਂ ਚਿਰ ਤੱਕ ਕਾਂ ਦੀ ਲੱਤ ਨਹੀਂ ਠੀਕ ਹੋਣੀ। ਮਹਾਰਾਜ ਨੇ ਇਸ ਤਰ੍ਹਾਂ ਬਚਨ ਕਰਤਾ। ਸਿੱਖ ਨੇ ਸੋਚਿਆ ਮੈਂ ਤੇ ਸੇਵਾ ਕਰ ਰਿਹਾ ਆ, ਸਿੱਖ ਨੇ ਸੋਚਿਆ ਮੇਰੀ ਤਾਂ ਸਤਿਗੁਰੂ ਪਾਤਸ਼ਾਹ ਨੇ ਡਿਊਟੀ ਲਾਈ, ਇਹ ਤਾਂ ਗੱਲ ਬੜੀ ਉਲਟ ਬਣ ਗਈ। ਘਬਰਾ ਗਿਆ, ਸੌਣਾ ਹੀ ਭੁੱਲ ਗਿਆ, ਖਾਣਾ ਹੀ ਭੁੱਲ ਗਿਆ, ਫਿਕਰਮੰਦ ਹੋ ਗਿਆ ਬੜਾ ਭਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਸਰਾਪ ਦੇ ਦਿੱਤਾ, ਸਤਿਗੁਰੂ ਨੇ ਮੈਨੂੰ ਦੁੱਖਾਂ ਚ ਪਾ ਦਿੱਤਾ, ਹੁਣ ਮੈਂ ਕੀ ਕਰਾਂਗਾ। ਬਾਬਾ ਬਿਧੀ ਚੰਦ ਸਾਹਿਬ ਕੋਲ ਉਹਨੇ ਮਨ ਦੀ ਵਿਥਿਆ ਦੱਸੀ। ਬਾਬਾ ਬਿਧੀ ਚੰਦ ਇਸ ਵੇਲੇ ਕਹਿਣ ਲੱਗੇ, ਕੋਈ ਗੱਲ ਨਹੀਂ ਸਿੱਖ ਆ, ਫਿਕਰ ਨਾ ਕਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਾਂਗਾ। ਕਰਤਾਰਪੁਰ ਦੇ ਲਾਗੇ ਛੋਟਾ ਮੀਰ ਪਿੰਡ ਸੀ, ਜੋ ਪੈਂਦੇ ਖਾਂ ਦਾ ਜਵਾਈ ਸੀ ਉਸਮਾਨ ਖਾਨ, ਉਹਨੇ ਉਹ ਪਿੰਡ ਵਸਾਏ, ਸਾਰੇ ਉੱਥੇ ਮੁਸਲਮਾਨ ਪਠਾਣ ਹੀ ਰਹਿੰਦੇ ਸਨ। ਉੱਥੇ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸ਼ਿਕਾਰ ਖੇਡਣ ਗਏ ਸੀ, ਵਿਹਲੇ ਹੋ ਕੇ ਸੱਚੇ ਪਾਤਸ਼ਾਹ ਉੱਥੇ ਬੈਠੇ ਆਪਣੀ ਮੌਜ ਵਿੱਚ। ਬਾਬਾ ਬਿਧੀ ਚੰਦ ਸਾਹਿਬ ਨੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਤੁਸੀਂ ਬਚਨ ਕੀਤੇ ਸੀ ਜਿਹੜੇ ਸਿੱਖ ਨੂੰ ਲੰਗਰ ਦੀ ਰਾਖੀ ਬਿਠਾਇਆ ਸੀ ਉਹਦੇ ਬਾਬਤ ਬਚਨ ਕੀਤੇ ਸੀ ਵੀ ਜਿੰਨਾ ਚਿਰ ਤੱਕ ਉਹ ਨਰਕ ਵਿੱਚ ਨਹੀਂ ਨਾ ਪੈਂਦਾ ਉਹਨਾਂ ਚਿਰ ਤੱਕ ਕਾਂ ਦੀ ਲੱਤ ਨਹੀਂ ਠੀਕ ਹੋਣੀ। ਮੇਰੀ ਬੇਨਤੀ ਆ, ਸਿੱਖ ਦੀ ਜਗ੍ਹਾ 'ਤੇ ਮੈਨੂੰ ਨਰਕ ਵਿੱਚ ਭੇਜ ਦਿਓ, ਸਿੱਖ ਨੂੰ ਨਾ ਭੇਜੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਹੱਸ ਪਏ, ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਜੀ, ਜੇ ਤੁਸੀਂ ਨਰਕ ਵਿੱਚ ਵੀ ਚਲੇ ਗਏ ਤੇ ਉੱਥੇ ਵੀ ਸੱਚਖੰਡ ਬਣ ਜਾਣਾ, ਉੱਥੇ ਵੀ ਬੈਕੁੰਠ ਧਾਮ ਬਣ ਜਾਣਾ। ਨਰਕ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਸੁੱਖ ਮਿਲ ਜਾਣਾ ਆ, ਗੁਰਸਿੱਖ ਤੇ ਨਰਕ ਨਹੀਂ ਅਸਰ ਕਰਦਾ। ਮਹਾਰਾਜ ਜੀ ਕਹਿਣ ਲੱਗੇ ਸਿੱਖ ਨੂੰ ਕਹਿ ਘਬਰਾਵੇ ਨਾ, ਆਹ ਲੋਕ ਗੁਰੂ ਘਰ ਦੇ ਵਿਰੋਧੀ, ਮੈਦਾਨੇ ਜੰਗ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜਦੋਂ ਜੂਝਣਾ, ਗੁਰਸਿੱਖਾਂ ਨਾਲ ਜੂਝਣਾ, ਸਰਕਾਰ ਦੇ ਕੋਲ ਚੁਗਲੀਆਂ ਕਰਨ ਵਾਲੇ ਲੋਕ, ਉਹ ਸਿੱਖ ਦੀ ਜਗ੍ਹਾ ਤੇ ਇਹਨਾਂ ਨੂੰ ਨਰਕਾਂ ਵਿੱਚ ਭੇਜ ਦੇਵਾਂਗੇ। ਮਹਾਰਾਜ ਨੇ ਬਲਾਸ ਨਾਲ ਬਚਨ ਕੀਤੇ। ਇਹ ਆ ਬਾਬੇ ਬਿਧੀ ਚੰਦ ਸਾਹਿਬ ਦੀ ਅਵਸਥਾ। ਹੁਕਮ ਬੂਝੈ ਸੋਈ ਪਰਵਾਨ, ਮਹਾਰਾਜ ਜੇ ਸੁੱਖ ਦੇਵੇ ਤਾਂ ਵੀ ਆਨੰਦ, ਜੇ ਦੁੱਖ ਦੇਵੇ ਤਾਂ ਵੀ ਆਨੰਦ। ਦੁੱਖ ਦੇ ਵਿੱਚ ਹੀ ਸੁੱਖ ਮਿਲਦੇ ਨੇ, ਗੱਲ ਤਾਂ ਅੰਦਰਲਾ ਜਗਾਉਣ ਦੀ ਹੈ, ਮਨ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਨ ਦੀ ਬਾਤ ਹੈ। ਹੁਕਮ ਬੂਝੈ ਸੋਈ ਪਰਵਾਨ, ਸਾਚ ਸ਼ਬਦ ਜਾ ਕਾ ਨੀਸਾਨ, ਗੁਰਪੂਰੈ ਹਰ ਨਾਮ ਦੇ ਰੜਾਇਆ, ਭਨਤ ਨਾਨਕ ਮੇਰਾ ਮਨ ਸੁਖ ਪਾਇਆ। ਪੂਰਨ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ, ਨਾਮ ਨੂੰ ਦ੍ਰਿੜ ਕਰਦਿਆਂ ਕਰਦਿਆਂ ਉਹ ਅਵਸਥਾ ਬਣ ਗਈ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੈ। ਭਾਈ ਗੁਰਦਾਸ ਜੀ ਨੇ ਸਿੱਖਾਂ ਦਾ ਜ਼ਿਕਰ ਕੀਤਾ, ਕੁੱਲਾ ਭੁੱਲਾ ਝੰਜੀਆ ਭਾਗੀਰਥ ਸੋਇਨੀ ਸਚਿਆਰਾ, ਇਹ ਭਾਈ ਗੁਰਦਾਸ ਦੀ 11ਵੀਂ ਵਾਰ ਵਿੱਚ। ਇਹ ਤਿੰਨੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਐਸੀ ਜੁਗਤੀ ਦੱਸੋ, ਇਹੋ ਜਿਹਾ ਤਰੀਕਾ ਦੱਸੋ ਕਿ ਤਾਂ ਕਿ ਅਸੀਂ ਪੂਰਨ ਤੌਰ 'ਤੇ ਸੁਖੀ ਹੋ ਸਕੀਏ, ਕਦੇ ਵਾਸਤੇ ਦੁੱਖ ਸਾਡੇ 'ਤੇ ਪ੍ਰਭਾਵ ਨਾ ਪਾਉਣ। ਅਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਤੁਸੀਂ ਸਭ ਤਰ੍ਹਾਂ ਦੇ ਦੁੱਖਾਂ ਤੋਂ ਉੱਚਾ ਉੱਠਣਾ ਚਾਹੁੰਦੇ ਜੇ ਤਾਂ ਗੁਰਮੁਖ ਬਣੋ। ਮਹਾਰਾਜ ਕਈ ਵਾਰਾਂ ਕਈ ਗੁਰਮੁਖ ਵੇਖੀਦੇ ਆ, ਉਹ ਸੁਖੀ ਹੁੰਦੇ ਆ ਪਰ ਕਦੀ ਦੁਖੀ ਵੀ ਹੋ ਜਾਂਦੇ ਆ, ਕਦੀ ਪਰੇਸ਼ਾਨ ਵੀ ਹੋ ਜਾਂਦੇ। ਕਈ ਗੁਰਮੁਖ ਵੇਖੀਦੇ ਆ ਬਹੁਤ ਜ਼ਿਆਦਾ ਸੁਖੀ ਹੁੰਦੇ, ਕਈਆਂ ਗੁਰਮੁਖਾਂ ਦੇ ਟੁਕੜੇ ਟੁਕੜੇ ਵੀ ਹੋ ਜਾਣ ਫਿਰ ਵੀ ਨਹੀਂ ਦੁਖੀ ਹੁੰਦੇ। ਇਹ ਗੁਰਮੁਖਾਂ ਦੀਆਂ ਵੀ ਕੈਟਾਗਰੀਆਂ ਨੇ, ਪੈਂਦਾ ਪਾਓ ਗੁਰਮੁਖਾਂ ਦੀਆਂ ਵੀ ਕਿਸਮਾਂ। ਸਿੱਖ ਕਹਿਣ ਲੱਗੇ ਗੁਰਮੁਖਾਂ ਦੀਆਂ ਵੀ ਕਿਸਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਵੇਂ ਜਿਵੇਂ ਬੰਦਗੀ ਕਰੋਗੇ ਉਵੇਂ ਉਵੇਂ ਅਵਸਥਾ ਬਣਦੀ ਜਾਵੇਗੀ। ਹਜ਼ੂਰ ਕਹਿੰਦੇ ਇੱਕ ਹੁੰਦੇ ਨੇ ਗੁਰਮੁਖ, ਇੱਕ ਹੁੰਦੇ ਗੁਰਮੁਖ ਤਰ ਤੇ ਇੱਕ ਹੁੰਦੇ ਗੁਰਮੁਖ ਤਮ। ਇਤਿਹਾਸ ਵਿੱਚ ਆਉਂਦਾ ਕਹਿੰਦੇ ਜਦੋਂ ਗੁਰਮੁਖ ਤਮ ਬਣ ਜਾਈਏ ਤੇ ਉਸ ਵੇਲੇ ਦੁਨੀਆਂ ਦੇ ਦੁੱਖ ਅਸਰ ਨਹੀਂ ਪਾ ਸਕਦੇ। ਮਹਾਰਾਜ ਜੀ ਖੋਲ ਕੇ ਦੱਸੋ, ਭਾਈ ਕੁੱਲਾ ਜੀ, ਭਾਈ ਭੁੱਲਾ ਜੀ ਤੇ ਭਾਈ ਭਗੀਰਥ ਜੀ, ਭਗੀਰਥ ਜੀ ਦੀ ਜਿਹੜੀ ਗੋਤ ਆ ਸੋਇਨੀ ਆ ਤੇ ਇਹਨਾਂ ਦੀ ਜਿਹੜੀ ਗੋਤ ਆ ਝੰਜੀਆ, ਭਾਈ ਗੁਰਦਾਸ ਜੀ ਨੇ ਲਿਖਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਹੁੰਦੇ ਨੇ ਗੁਰਮੁਖ, ਜੇ ਕੋਈ ਉਹਨਾਂ ਦਾ ਭਲਾ ਕਰੇ ਤੇ ਉਹ ਉਲਟ ਕੇ ਉਹਦਾ ਭਲਾ ਕਰਦੇ ਨੇ, ਪਰ ਜੇ ਕੋਈ ਉਹਨਾਂ ਦਾ ਬੁਰਾ ਕਰੇ ਤੇ ਉਹਦਾ ਉਹ ਭਲਾ ਨਹੀਂ ਕਰਦੇ। ਪਰ ਕਿਸੇ ਦੀ ਕੀਤੀ ਹੋਈ ਭਲਿਆਈ ਨੂੰ ਉਹ ਚੇਤੇ ਜ਼ਰੂਰ ਰੱਖਦੇ, ਐਸੇ ਵੀ ਗੁਰਮੁਖ ਹਨ। ਪਰ ਕਹਿੰਦੇ ਜਿਵੇਂ ਜਿਵੇਂ ਸਾਧ ਸੰਗਤ ਕਰੋਗੇ, ਜਿਵੇਂ ਜਿਵੇਂ ਗੁਰਮੰਤਰ ਦਾ ਜਾਪ ਕਰੋਗੇ, ਜਿਵੇਂ ਜਿਵੇਂ ਬਾਣੀ ਦਾ ਅਭਿਆਸ ਕਰੋਗੇ, ਉਵੇਂ ਉਵੇਂ ਅਵਸਥਾ ਫਿਰ ਹੋਰ ਉੱਚੀ ਹੋਵੇਗੀ, ਗੁਰਮੁਖ ਤਰ ਦੀ ਅਵਸਥਾ ਮਿਲਦੀ। ਮਹਾਰਾਜ ਉਹ ਅਵਸਥਾ ਕਿਹੜੀ ਹੈ? ਕਹਿੰਦੇ ਗੁਰਮੁਖ ਦੀ ਅਵਸਥਾ ਹੈ ਵੀ ਉਹਦਾ ਮੁੱਖ ਹਮੇਸ਼ਾ ਗੁਰੂ ਵੱਲੇ ਹੁੰਦਾ। ਪਹਿਲੇ ਗੁਰਮੁਖ ਦੀ ਅਵਸਥਾ ਵੀ ਇਹੋ ਹੈ, ਪਰ ਦੂਸਰੇ ਗੁਰਮੁਖ ਦੀ ਅਵਸਥਾ ਉਹਦਾ ਮੁੱਖ ਹਮੇਸ਼ਾ ਗੁਰੂ ਵੱਲੇ ਹੁੰਦਾ। ਜਿਹੜੇ ਉਹਦਾ ਭਲਾ ਕਰਦੇ ਨੇ ਉਹਨਾਂ ਦਾ ਵੀ ਉਹ ਭਲਾ ਕਰਦੇ ਨੇ, ਪਰ ਜਿਹੜੇ ਫਿਰ ਉਹਨਾਂ ਦਾ ਬੁਰਾ ਕਰਦੇ ਨੇ ਉਹ ਗੁਰਮੁਖ ਉਹਨਾਂ ਦਾ ਵੀ ਭਲਾ ਕਰਦੇ ਨੇ। ਇਹ ਗੁਰਮੁਖ ਤਰ ਦੀ ਅਵਸਥਾ ਹੈ। ਮਹਾਰਾਜ ਗੁਰਮੁਖ ਤਮ ਦੀ ਅਵਸਥਾ ਕਿਹੜੀ ਹੈ? ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਤਮ ਦਾ ਇੰਨਾ ਕੁ ਫਰਕ ਆ, ਜਿਹੜਾ ਗੁਰਮੁਖ ਤਰ ਹੈ ਨਾ ਉਹ ਬੁਰੇ ਦਾ ਭਲਾ ਕਰਕੇ ਚੇਤਾ ਰੱਖਦਾ ਆ, ਉਹ ਭਲੇ ਦਾ ਭਲਾ ਕਰਕੇ ਵੀ ਚੇਤਾ ਰੱਖਦਾ ਆ। ਆਮ ਤੌਰ ਤੇ ਕਈ ਵਾਰ ਬੰਦਾ ਦੁਖੀ ਹੋ ਜਾਂਦਾ, ਮੈਂ ਫਲਾਣੇ ਦਾ ਭਲਾ ਕੀਤਾ ਪਰ ਉਹਨੇ ਉਲਟ ਕੇ ਮੇਰਾ ਗੁਣ ਨਹੀਂ ਜਾਣਿਆ, ਉਹਨੇ ਮੇਰੇ ਕੀਤੇ ਭਲੇ ਨੂੰ ਚੇਤੇ ਨਹੀਂ ਰੱਖਿਆ, ਉਹ ਤਾਂ ਮੈਨੂੰ ਬੁਲਾਉਣੋਂ ਵੀ ਹਟ ਗਿਆ, ਉਹ ਤਾਂ ਮੈਨੂੰ ਟੈਲੀਫੋਨ ਕਰਨੋਂ ਵੀ ਹਟ ਗਿਆ। ਮੈਂ ਬੜਾ ਦੁਖੀ ਵੇਖ ਕਰਕੇ ਉਹਦਾ ਭਲਾ ਕੀਤਾ ਪਰ ਉਹ ਤਾਂ ਮੈਨੂੰ ਬੁਲਾਉਂਦਾ ਵੀ ਨਹੀਂ ਅੱਜ ਕੱਲ੍ਹ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਤਰ ਨੇ ਨਾ ਉਹ ਭਲੇ ਦਾ ਭਲਾ ਕਰਕੇ ਵੀ ਨਹੀਂ ਚੇਤਾ ਰੱਖਦੇ ਵੀ ਕਿਸੇ ਦਾ ਭਲਾ ਕੀਤਾ ਸੀ, ਉਹ ਬੁਰੇ ਦਾ ਭਲਾ ਕਰਕੇ ਵੀ ਚੇਤਾ ਨਹੀਂ ਰੱਖਦੇ ਵੀ ਅਸੀਂ ਬੁਰੇ ਦਾ ਭਲਾ ਕੀਤਾ। ਮਨ ਦੇ ਵਿੱਚ ਇਹ ਆਈ ਜਾਵੇ ਫਲਾਣੇ ਬੁਰੇ ਦਾ ਅਸੀਂ ਭਲਾ ਕੀਤਾ, ਇਹ ਵੀ ਹੋਮੇ ਨੂੰ ਜਨਮ ਦਿੰਦੀ ਹੈ। ਜਿਵੇਂ ਕਹਿੰਦੇ ਕੋਈ ਬੰਦਾ ਸੀ ਮਰ ਲੱਗਾ, ਕਿਸੇ ਨੇ ਬਚਾ ਲਿਆ, ਹੁਣ ਜਿੱਥੇ ਚਾਰ ਬੰਦੇ ਬੈਠੇ ਉਹਨੇ ਆਖਿਆ ਕਰੇ ਮਰਨ ਲੱਗਾ ਸੀ ਮੈਂ ਉਹਨੂੰ ਬਚਾਇਆ, ਉਹ ਇੱਕ ਦਿਨ ਵਿਚਾਰਾ ਦੁਖੀ ਹੋ ਕੇ ਕਹਿੰਦਾ ਭਰਾਵਾ ਤੂੰ ਮੈਨੂੰ ਮਾਰ ਹੀ ਲੈਣ ਦੇਣੋਂ ਤੇ ਚੰਗਾ ਸੀ, ਹੁਣ ਤੂੰ ਰੋਜ਼ ਹੀ ਲੋਕਾਂ 'ਚ ਮਾਰਦਾ ਆ, ਲੋ ਜੀ ਮੇਰੀ ਬੇਇੱਜ਼ਤੀ ਕਰਦਾ। ਗੁਰਮੁਖ ਤਰ ਜਿਹੜਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਉਹ ਭਲਾ ਕਰੀ ਜਾਂਦਾ ਭਲਾ ਕਰੀ ਜਾਂਦਾ ਪਰ ਇਹ ਨਹੀਂ ਚੇਤੇ ਰੱਖਦਾ ਵੀ ਕਿੰਨਿਆਂ ਦਾ ਭਲਾ ਕੀਤਾ, ਕਿਵੇਂ ਭਲਾ ਕੀਤਾ, ਵਾਹਿਗੁਰੂ ਦਾ ਹੁਕਮ ਸੀ, ਇਹ ਗੁਰਮੁਖ ਤਰ ਦੀ ਅਵਸਥਾ। ਮਹਾਰਾਜ ਕਹਿੰਦੇ ਬੰਦਗੀ ਕਰਕੇ ਇਸ ਅਵਸਥਾ ਤੱਕ ਪਹੁੰਚੋ, ਫਿਰ ਇੱਥੇ ਆ ਕੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਫਿਰ ਸੁੱਖ ਹੈ, ਫਿਰ ਆਨੰਦ ਹੈ। ਭਗਤ ਨਾਨਕ ਮੇਰੇ ਮਨ ਸੁੱਖ ਪਾਇਆ। ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਮੇਰੇ ਮਨ ਵਿੱਚ ਆਤਮਕ ਡੋਲਤਾ ਦਾ ਸੁੱਖ ਪ੍ਰਾਪਤ ਹੈ, ਪੂਰਨ ਸਤਿਗੁਰੂ ਨੇ ਨਾਮ ਦੀ ਦ੍ਰਿੜਤਾ ਕਰਾਈ, ਭੁੱਲਾਂ ਦੀ ਮੁਆਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।